ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਤਿਸੰਗਤ ਜੀ, ਸ਼ਬਦ ਕੀਰਤਨ ਤੋਂ ਬਾਅਦ ਹੁਣ ਸਮਾਂ ਹੈ ਗੁਰ ਸ਼ਬਦ ਵਿਚਾਰ ਦਾ ਜਾਂ ਗੁਰ ਇਤਿਹਾਸਕ ਵਿਚਾਰਾਂ ਦਾ। ਅੱਜ ਜੋ ਗੁਰ ਇਤਿਹਾਸਕ ਵਿਚਾਰਾਂ ਮੈਂ ਆਪ ਜੀ ਨਾਲ ਸਾਂਝੀ ਕਰਨ ਜਾ ਰਹੀ ਹਾਂ, ਉਹ ਤਕਰੀਬਨ 1606 ਈਸਵੀ ਦੇ ਆਸ ਪਾਸ ਦਾ ਸਮਾਂ ਹੈ। ਇਹ 1606 ਈਸਵੀ ਤੋਂ ਲੈ ਕੇ 2-3 ਸਾਲਾਂ ਦੇ ਅੰਦਰ ਕੁਛ ਘਟਨਾਵਾਂ ਐਸੀਆਂ ਵਾਪਰੀਆਂ ਜਿਨ੍ਹਾਂ ਨੇ ਸਾਡੀ ਸਿੱਖੀ ਦੀ ਸੋਚ ਨੂੰ ਇੱਕਦਮ ਬਦਲ ਕੇ ਰੱਖ ਦਿੱਤਾ, ਇੱਕ ਨਵਾਂ ਮੋੜ ਦੇ ਦਿੱਤਾ। ਸੋ ਇਹ 4 ਘਟਨਾਵਾਂ ਐਸੀਆਂ ਸਨ ਜਿਨ੍ਹਾਂ ਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਸੋ ਇਕਾਗਰਤਾ ਬਖਸ਼ੋ ਅਤੇ ਮੈਂ ਲੜੀਵਾਰ ਇਹਨਾਂ 4 ਘਟਨਾਵਾਂ ਦੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ, ਦੂਸਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਗੱਦੀ 'ਤੇ ਬੈਠਣਾ, 6ਵੇਂ ਪਾਤਸ਼ਾਹ ਉਹਨਾਂ ਨੂੰ ਸਥਾਪਿਤ ਕੀਤਾ ਜਾਣਾ, ਤੀਸਰੀ ਚੀਜ਼ ਮੀਰੀ ਪੀਰੀ ਦਿਵਸ, ਮੀਰੀ ਪੀਰੀ ਦੀਆਂ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਨਣੀਆਂ, ਅਤੇ ਚੌਥੀ ਚੀਜ਼ ਅਕਾਲ ਪੁਰਖ, ਅਕਾਲ ਤਖਤ ਸਾਹਿਬ ਦੀ ਸਥਾਪਨਾ। ਸੋ ਇਹ 4 ਘਟਨਾਵਾਂ ਐਸੀਆਂ ਸਨ ਜਿਨ੍ਹਾਂ ਦਾ ਆਪਸ ਵਿੱਚ ਬਹੁਤ ਬਹੁਤ ਗਹਿਰਾ ਸੰਬੰਧ ਹੈ। ਇਹਨਾਂ ਵਿੱਚੋਂ 2 ਘਟਨਾਵਾਂ, 2 ਪੁਰਬ ਅਸੀਂ ਮਨਾ ਚੁੱਕੇ ਹਾਂ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ। ਅਤੇ ਹੁਣ ਪਿਛਲੇ ਹਫ਼ਤੇ ਹੀ ਅਸੀਂ ਇਹ 2 ਹੋਰ ਪੁਰਬ ਮਨਾਏ ਨੇ, ਇੱਕ ਤਾਂ ਮੇਰੀ ਪੀਰੀ ਦਿਵਸ ਅਤੇ ਇੱਕ ਅਕਾਲ ਤਖਤ ਦੀ ਸਾਜਨਾ ਦਾ ਦਿਵਸ। ਸੋ ਇਹ 4 ਚੀਜ਼ਾਂ ਦਾ ਇੱਕ ਦੂਜੇ ਨਾਲੋਂ ਸੰਬੰਧ ਜਿਹੜਾ ਉਹ ਅਲੱਗ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੀ ਚੀਜ਼ ਹੋਈ ਹੈ ਉਹ ਦੂਸਰੇ ਉੱਤੇ ਡਿਪੈਂਡ ਕਰਦੀ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਗੋਬਿੰਦ ਸਾਹਿਬ ਦੇ ਮਨ ਉੱਤੇ ਬਹੁਤ 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 ਗਹਿਰਾ ਅਸਰ ਹੋਇਆ, ਹਾਲਾਂਕਿ ਉਸ ਵਕਤ ਉਮਰ ਉਹਨਾਂ ਦੀ ਸਿਰਫ 11 ਸਾਲ ਦੀ ਸੀ। ਸੋ ਇਤਨੀ ਛੋਟੀ ਉਮਰ ਵਿੱਚ ਵੀ ਇਤਨੀ ਵੱਡੀ ਸੋਚ ਰੱਖਣੀ ਔਰ ਇਤਨੇ ਵੱਡਾ ਬਦਲਾਵ ਲਿਆਉਣਾ ਕਿ ਸਿੱਖ ਧਰਮ ਦਾ ਨਕਸ਼ਾ ਹੀ ਬਦਲ ਕੇ ਰੱਖ ਦੇਣਾ, ਇਹ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਇਹ ਹੋ ਹੀ ਨਹੀਂ ਸਕਦਾ। ਸੋ ਉਸ ਸ਼ਹੀਦੀ ਦਾ ਇਤਨਾ ਅਸਰ ਹੋਇਆ ਕਿ ਉਹਨਾਂ ਦੇ ਮਨ ਵਿੱਚ ਇੱਕ ਸੋਚ ਇਹ ਜਾਗੀ ਕਿ ਹੁਣ ਸਮਾਂ ਐਸਾ ਆ ਗਿਆ ਕਿ ਹੁਣ ਸਾਨੂੰ ਭਗਤੀ ਦੀ ਰੱਖਿਆ ਕਰਨ ਵਾਸਤੇ ਸ਼ਕਤੀ ਦੀ ਲੋੜ ਹੈ। ਸੋ ਜਿਹੜਾ ਨਵਾਂ ਸਿਧਾਂਤ ਉਹਨਾਂ ਨੇ ਸਾਨੂੰ ਦਿੱਤਾ ਹੈ ਉਹ ਹੈ ਭਗਤੀ ਅਤੇ ਸ਼ਕਤੀ ਦਾ ਸੁਮੇਲ। ਸੋ ਇਹ ਸ਼ਹੀਦੀ ਦੀ ਕਥਾ ਅਤੇ ਸ਼ਹੀਦੀ ਵਾਲੇ ਦਿਨ ਅਸੀਂ ਕਰ ਚੁੱਕੇ ਹਾਂ ਔਰ ਗੁਰਗੱਦੀ ਦਿਵਸ ਦੀ ਬਾਰੇ ਵੀ ਬਹੁਤ ਸਾਰੇ ਵਿਚਾਰ ਜਿਹੜੇ ਉਹ ਹੋ ਚੁੱਕੇ ਨੇ। ਹੁਣ ਸਵਾਲ ਇਹ ਹੈ ਕਿ ਇਸ ਤੋਂ ਬਾਅਦ ਮੀਰੀ ਪੀਰੀ ਦਿਵਸ ਔਰ ਅਕਾਲ ਤਖਤ ਦਾ ਸਥਾਪਨਾ ਦਿਵਸ, ਇਹਨਾਂ ਦਾ ਉਸ ਸ਼ਹੀਦੀ ਨਾਲ ਕੀ ਸੰਬੰਧ ਹੈ? ਸੋ ਮੀਰੀ ਪੀਰੀ ਦਿਵਸ ਜੋ ਮਨਾਇਆ ਜਾਂਦਾ ਹੈ, ਜਿਹੜਾ ਕਿ ਅਸੀਂ ਹੁਣ ਪਿਛਲੇ ਹਫ਼ਤੇ ਮਨਾ ਕੇ ਚੁੱਕੇ ਹਾਂ, ਉਹ ਮੀਰੀ ਪੀਰੀ ਦਿਵਸ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ 2 ਤਲਵਾਰਾਂ ਧਾਰਨ ਕਰਨੀਆਂ, 2 ਕਿਰਪਾਨਾਂ ਧਾਰਨ ਕਰਨੀਆਂ। ਕਈ ਪੁੱਲੜ ਕਥਾਵਾਚਕ ਜਾਂ ਪੁੱਲੜ ਵੀਰ ਉਹ ਇਹ ਕਹਿੰਦੇ ਨੇ ਬਾਬਾ ਬੁੱਢਾ ਜੀ ਨੇ ਗਲਤੀ ਨਾਲ ਇੱਕ ਪਾ ਦਿੱਤੀ ਅਤੇ ਮਹਾਰਾਜ ਨੇ ਕਿਹਾ ਚੱਲ ਕੋਈ ਨਹੀਂ ਇਹਨੂੰ ਉਤਾਰਨਾ ਕਿਉਂ ਹੈ, ਇੱਕ ਹੋਰ ਪਾ ਦਿਓ। ਇਹ ਸਭ ਕਹਾਣੀਆਂ ਨੇ, ਇਹਦਾ ਇਤਿਹਾਸ ਨਾਲ ਕੋਈ ਸੰਬੰਧ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੋਚ ਸਮਝ ਕੇ ਕਿਸੇ ਲੰਬੀ ਸੋਚ ਦੇ ਤਹਿਤ ਇਹ ਕੀਤਾ ਸੀ ਕਿ ਹੁਣ ਅੱਜ ਤੋਂ ਬਾਅਦ ਮੈਂ 2 ਕਿਰਪਾਨਾਂ ਪਾਵਾਂਗਾ, ਇੱਕ ਕਿਰਪਾਨ ਮੀਰੀ ਦੀ ਹੋਏਗੀ ਔਰ ਇੱਕ ਕਿਰਪਾਨ ਪੀਰੀ ਦੀ ਹੋਏਗੀ, ਇੱਕ ਕਿਰਪਾਨ ਰਾਜਸੀ ਸ਼ਕਤੀ ਦੀ, ਇੱਕ ਕਿਰਪਾਨ ਧਾਰਮਿਕ ਸ਼ਕਤੀ ਦੀ। ਸੋ ਇਹ ਬੜਾ ਵੱਡਾ ਫੈਸਲਾ ਸੀ ਜਿਹੜਾ ਕਿ ਗੁਰੂ ਹਰਗੋਬਿੰਦ ਮਹਾਰਾਜ ਨੇ ਛੋਟੀ ਉਮਰ ਵਿੱਚ ਹੀ ਫੈਸਲਾ ਲੈ ਲਿਆ। ਉਹ 2 ਦਰਵਾਜ਼ਾ ਧਾਰਨ ਕਰ ਲਈਆਂ, ਉਸ ਤੋਂ ਬਾਅਦ ਉਹਨਾਂ ਦੇ ਅੰਦਰ ਇਹੀ ਚੱਲ ਰਿਹਾ ਸੀ ਕਿ ਮੈਂ ਆਪਣੀ ਕੌਮ ਨੂੰ ਹੁਣ ਸ਼ੂਰਵੀਰ ਬਣਾਉਣਾ, ਮੈਂ ਬਹਾਦਰ ਬਣਾਉਣਾ, ਮੈਂ ਬਲਵਾਨ ਬਣਾਉਣਾ। ਸੋ ਉਹ ਦਿਮਾਗ ਜਿਹੜਾ ਸੀ ਉਸ ਪਾਸੇ ਚੱਲਦਾ ਰਹਿੰਦਾ ਸੀ ਕਿ ਬਾਦਸ਼ਾਹ ਲੋਕ ਹਮੇਸ਼ਾ ਭਗਤਾਂ ਨੂੰ ਤੰਗ ਹੀ ਕਰਦੇ ਰਹਿੰਦੇ ਨੇ, ਹਮੇਸ਼ਾ ਭਗਤਾਂ ਨੂੰ ਪਰੇਸ਼ਾਨ ਹੀ ਕਰਦੇ ਰਹਿੰਦੇ ਨੇ, ਬਾਦਸ਼ਾਹਾਂ ਦੀ ਕਦੀ ਭਗਤਾਂ ਨਾਲ ਕਦੀ ਬਣੀ ਨਹੀਂ ਆਪਸ ਵਿੱਚ। ਸੋ ਹੁਣ ਭਗਤੀ ਦੀ ਰੱਖਿਆ ਕਰਨ ਵਾਸਤੇ ਜਿਹੜੀ ਸ਼ਕਤੀ ਅਸੀਂ ਇਕੱਠੀ ਕਰਨੀ ਉਹ ਕਿਸ ਤਰ੍ਹਾਂ ਇਕੱਠੀ ਕਰਨੀ ਹੈ, ਉਸਦੇ ਵਿੱਚ ਉਹਦੇ ਵਾਸਤੇ ਇੱਕ ਸਭ ਤੋਂ ਪਹਿਲਾ ਕੰਮ ਜਿਹੜਾ ਉਹਨਾਂ ਨੇ ਕੀਤਾ ਉਹ ਇਹ ਕੀਤਾ ਕਿ ਹੁਣ ਅਸੀਂ ਆਪਣਾ ਇੱਕ ਤਖਤ ਬਣਾਈਏ। ਦਿੱਲੀ ਦੇ ਤਖਤ, ਦਿੱਲੀ ਦੇ ਬਾਦਸ਼ਾਹ ਜਿਹੜੇ ਸਨ ਉਹਨਾਂ ਦਾ ਹੁਕਮ ਸੀ, ਕਿਉਂਕਿ ਦਿੱਲੀ ਵਿੱਚ ਲਾਲ ਕਿਲ੍ਹੇ ਵਿੱਚ ਬਾਦਸ਼ਾਹ ਦਾ ਜਿਹੜਾ ਸਿੰਘਾਸਨ ਸੀ, ਜਿਹੜਾ ਤਖਤ ਸੀ ਉਹ 2 ਫੁੱਟ ਉੱਚਾ ਸੀ ਔਰ ਇਹ ਹੁਕਮ ਕੀਤਾ ਗਿਆ ਸੀ ਕਿ ਮੇਰੇ ਰਾਜ ਵਿੱਚ ਕੋਈ ਵੀ ਬੰਦਾ 2 ਫੁੱਟ ਤੋਂ ਉੱਚਾ ਨਹੀਂ ਬੈਠ ਸਕਦਾ। ਤਾਂ ਸਭ ਤੋਂ ਪਹਿਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੀ ਕੰਮ ਕੀਤਾ ਕਿ ਅਸੀਂ ਇੱਕ ਤਖਤ ਬਣਾਵਾਂਗੇ ਜਿਹੜਾ ਕਿਸੇ ਬੰਦੇ ਦਾ ਨਹੀਂ ਹੋਏਗਾ, ਰਾਜਸੀ ਸ਼ਕਤੀ ਦਾ ਤਖਤ। ਅੱਜ ਇੱਕ ਰਾਜਾ ਉਹ ਮਰ ਗਿਆ, ਕੱਲ੍ਹ ਨੂੰ ਦੂਸਰਾ ਬੈਠ ਜਾਏਗਾ, ਤੀਸਰਾ ਬੈਠ ਜਾਏਗਾ, ਉੱਥੇ ਉੱਤੇ ਜਿਹੜੀ ਤਾਕਤ ਹੈ ਸ਼ਕਤੀ ਉਹ ਬਦਲਦੀ ਰਹੇਗੀ। ਲੇਕਿਨ ਇੱਕ ਐਸਾ ਤਖਤ ਬਣਾਇਆ ਜਾਏ ਜੋ ਅਕਾਲ ਦਾ ਤਖਤ, ਜਿਸ ਦੇ ਉੱਤੇ ਕਾਲ ਦਾ ਕੋਈ ਅਸਰ ਨਾ ਹੋਏ ਔਰ ਉਹ ਜੁਗਾਂ 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 ਤੱਕ ਉਹ ਜਿਹੜਾ ਤਖ਼ਤ ਹੈ ਉਹ ਕਾਇਮ ਰਹੇਗਾ। ਇਹ ਖਿਆਲ ਆਉਂਦਿਆਂ ਹੀ ਉਹਨਾਂ ਨੇ ਇੱਕ ਦਿਨ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨਾਲ ਸਲਾਹ ਕੀਤੀ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਜਦੋਂ ਅਕਾਲ ਤਖ਼ਤ ਵਾਸਤੇ ਪਹਿਲੇ ਦਿਨ ਕੰਮ ਕਰਨਾ ਸੀ ਕੋਈ ਮਜ਼ਦੂਰ ਨਹੀਂ ਲਗਾਏ ਗਏ, ਕੋਈ ਮਿਸਤਰੀ ਨਹੀਂ ਲਗਾਏ ਗਏ, ਕੋਈ ਸਮਾਨ ਬਾਹਰੋਂ ਗਾਰਾ ਸੀਮਟ ਇੱਟਾਂ ਉਹ ਬਾਹਰੋਂ ਮੰਗਾਈਆਂ ਨਹੀਂ ਗਈਆਂ ਟਰੱਕਾਂ ਦੇ ਟਰੱਕ, ਥੋੜ੍ਹਾ ਸਮਾਨ ਲੈ ਕੇ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਨਾਲ ਬਾਬਾ ਬੁੱਢਾ ਜੀ ਦੀ ਹੈਲਪ ਨਾਲ ਅਤੇ ਭਾਈ ਗੁਰਦਾਸ ਜੀ ਦੀ ਹੈਲਪ ਨਾਲ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਥੜਾ ਬਣਾਇਆ। ਅੱਜ ਜੋ ਅਕਾਲ ਤਖ਼ਤ ਅਸੀਂ ਦਰਸ਼ਨ ਕਰਦੇ ਹਾਂ ਉਹ ਬਿਲਡਿੰਗ ਬਾਅਦ ਵਿੱਚ ਫਿਰ ਨਵੀਂ ਬਣਾਈ ਗਈ ਹੈ ਔਰ ਬਾਅਦ ਵਿੱਚ ਉਸਨੂੰ ਬੜਾ ਸ਼ਿੰਗਾਰਿਆ ਗਿਆ, ਸੰਵਾਰਿਆ ਗਿਆ, ਲੇਕਿਨ ਪਹਿਲੇ ਦਿਨ ਜਦੋਂ ਅਕਾਲ ਤਖ਼ਤ ਬਣਾਇਆ ਗਿਆ ਸੀ ਉਹ ਸਿਰਫ 12 ਫੁੱਟ ਉੱਚਾ ਇੱਕ ਥੜਾ ਸੀ, ਕਿਉਂਕਿ ਬਾਦਸ਼ਾਹ ਦਾ ਹੁਕਮ ਸੀ ਕਿ 2 ਫੁੱਟ ਤੋਂ ਉੱਚੇ ਕੋਈ ਬੈਠ ਹੀ ਨਹੀਂ ਸਕਦਾ ਮੇਰੇ ਰਾਜ ਵਿੱਚ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਚੈਲੇਂਜ ਕਰਨਾ ਚਾਹੁੰਦੇ ਸੀ ਕਿ ਅਸੀਂ ਇਤਨੀ ਸ਼ਕਤੀ ਹੁਣ ਇਕੱਠੀ ਕਰਾਂਗੇ ਕਿ ਬਾਦਸ਼ਾਹਾਂ ਦਾ ਅਸੀਂ ਮੁਕਾਬਲਾ ਕਰਾਂਗੇ। ਸੋ ਉਹ 12 ਫੁੱਟ ਵਾਲੇ ਤਖ਼ਤ ਦੇ ਉੱਤੇ ਮਹਾਰਾਜ ਬਿਰਾਜਮਾਨ ਹੋਏ ਔਰ ਉਹਨਾਂ ਨੇ ਕਲਗੀ ਲਗਾਈ ਆਪਣੇ ਦਸਤਾਰ ਦੇ ਉੱਪਰ, ਕਿਉਂਕਿ ਕਲਗੀ ਲਗਾਉਣੀ ਬਾਦਸ਼ਾਹਾਂ ਨੇ ਆਪਣਾ ਹੱਕ ਹੀ ਸਮਝ ਰੱਖਿਆ ਸੀ ਕਿ ਸਾਡੇ ਰਾਜ ਵਿੱਚ ਕਲਗੀ ਲਗਾ ਕੇ ਕੋਈ ਚੱਲ ਨਹੀਂ ਸਕਦਾ। ਸੋ ਮਹਾਰਾਜ ਨੇ 2 ਕਿਰਪਾਨਾਂ ਪਹਿਨੀਆਂ ਹੋਈਆਂ ਸਨ, ਕਲਗੀ ਲਗਾਈ ਸੀ ਦਸਤਾਰ ਦੇ ਉੱਤੇ, ਉਹਨਾਂ ਦਾ ਰੂਪ ਦੇਖਣ ਵਾਲਾ ਸੀ ਉਸ ਵਕਤ। ਵੈਸੇ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪਰਸਨੈਲਿਟੀ, ਉਹਨਾਂ ਦੀ ਹਾਈਟ, ਉਹਨਾਂ ਦੀ ਹੈਲਥ, ਉਹਨਾਂ ਦਾ ਸਰੀਰ ਬਹੁਤ ਖੂਬਸੂਰਤ ਸੀ ਬਹੁਤ, ਪਰ ਉਸ ਦਿਨ ਉਹਨਾਂ ਦੀ ਚਾਲ ਚੱਲੀ ਨਹੀਂ ਜਾ ਰਹੀ ਸੀ ਜਿਸ ਦਿਨ ਅਕਾਲ ਤਖ਼ਤ ਦੀ ਸਥਾਪਨਾ ਹੋਈ। ਅਤੇ ਉਸ ਤਖ਼ਤ ਉੱਤੇ ਬੈਠ ਕੇ ਗੁਰੂ ਮਹਾਰਾਜ ਨੇ ਸਭ ਤੋਂ ਪਹਿਲੇ ਇੱਕ ਹੁਕਮਨਾਮਾ ਜਾਰੀ ਕੀਤਾ। ਉਹ ਹੁਕਮਨਾਮਾ ਕੀ ਸੀ ਕਿ ਹੁਣ ਭੇਟਾ ਸ਼ਸਤਰਾਂ ਦੀ ਦਿੱਤੀ ਜਾਵੇ, ਚੰਗੀ ਨਸਲ ਦੇ ਘੋੜੇ ਭੇਟਾ ਕੀਤੇ ਜਾਣ, ਅਤੇ ਜਿੱਦਾਂ ਗੁਰਸਿੱਖਾਂ ਦੇ ਘਰ 2 ਤੋਂ ਵੱਧ ਪੁੱਤਰ ਹਨ ਉਹ ਆਪਣਾ ਇੱਕ ਪੁੱਤਰ ਧਰਮ ਪਾਲੀ ਲਈ ਵੀ ਦੇ ਦੇਣ ਔਰ ਸਾਰੇ ਗੁਰਸਿੱਖ ਸ਼ਸਤਰ ਚਲਾਉਣੇ ਸਿੱਖੋ ਔਰ ਘੋੜ ਸਵਾਰੀ ਕਰਨੀ ਸਿੱਖੋ। ਸੋ ਇਹ ਸੀ ਪਹਿਲਾ ਹੁਕਮਨਾਮਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਔਰ ਇਸ ਹੁਕਮਨਾਮੇ ਦਾ ਉਹ ਅਸਰ ਹੋਇਆ ਕਿ ਸਿੱਖਾਂ ਦੇ ਅੰਦਰ ਸ਼ਕਤੀ ਤਾਕਤ ਦਾ ਸੰਚਾਰ ਹੋਣਾ ਸ਼ੁਰੂ ਹੋ ਗਿਆ ਔਰ ਹਰ ਰੋਜ਼ ਬਿਨਾਂ ਨਾਗਾ ਗੁਰੂ ਹਰਗੋਬਿੰਦ ਸਾਹਿਬ ਉਸ ਤਖ਼ਤ ਦੇ ਉੱਤੇ ਬੈਠਦੇ ਜਿਸ ਦਾ ਨਾਮ ਰੱਖਿਆ ਗਿਆ ਅਕਾਲ ਬੁੰਗਾ, ਪਹਿਲੇ ਉਸਨੂੰ ਅਕਾਲ ਬੁੰਗਾ ਕਹਿੰਦੇ ਸਨ। ਸੋ ਦੁਪਹਿਰ ਤੋਂ ਬਾਅਦ ਉੱਥੇ ਦੀਵਾਨ ਸਜਦਾ ਸੀ ਖੁੱਲ੍ਹੇ ਮੈਦਾਨ ਵਿੱਚ, ਅਕਾਲ ਤਖ਼ਤ ਸਾਹਿਬ ਦੇ ਅੱਗੇ ਅੱਜ ਵੀ ਖੁੱਲ੍ਹਾ ਵਿਹੜਾ ਹੈ। ਸੋ ਉੱਥੇ ਦੀਵਾਨ ਸਜਦਾ ਸੀ ਔਰ ਉਸ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਢਾਡੀਆਂ ਕੋਲੋਂ ਬੀਰ ਰਸ ਦੀਆਂ ਵਾਰਾਂ ਗਵਾਉਂਦੇ ਸਨ, ਸੁਣਦੇ ਸਨ। ਸੋ ਬੀਰ ਰਸ ਦੀਆਂ ਵਾਰਾਂ ਸੁਣ ਕੇ ਗੁਰੂ ਮਹਾਰਾਜ ਦੇ ਉਪਦੇਸ਼ ਸੁਣ ਕੇ ਸਿੱਖਾਂ ਦੇ ਅੰਦਰ ਬੀਰਤਾ ਦਾ ਸੰਚਾਰ ਹੋਣਾ ਸ਼ੁਰੂ ਹੋ ਗਿਆ ਔਰ ਸਿੱਖਾਂ ਦੀ ਸੋਚ ਬਦਲਣੀ ਸ਼ੁਰੂ ਹੋ ਗਈ। ਲੇਕਿਨ ਇਸਦਾ ਇਹ ਮਤਲਬ ਨਹੀਂ ਸੀ ਕਿ ਅਸੀਂ ਗੁਰਬਾਣੀ ਤੋਂ ਟੁੱਟ ਜਾਈਏ, ਬਿਲਕੁਲ ਨਹੀਂ। ਦਰਬਾਰ ਸਾਹਿਬ ਦੀ ਮਰਿਆਦਾ ਪੂਰੀ ਚੱਲ ਰਹੀ ਸੀ ਔਰ ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ ਉਹ ਗੁਰੂ ਮਹਾਰਾਜ ਦੇ ਵੱਲੋਂ ਹਮੇਸ਼ਾ ਵਾਸਤੇ ਹੁਕਮ ਸੀ ਕਿ ਗੁਰਬਾਣੀ ਤੋਂ ਨਹੀਂ ਟੁੱਟਣਾ। ਜੇ ਗੁਰਬਾਣੀ ਤੋਂ ਟੁੱਟ ਜਾਵਾਂਗੇ ਤਾਂ ਅਸੀਂ ਬਿਲਕੁਲ ਹੀ ਬੇਕਾਰ ਹੋ ਜਾਵਾਂਗੇ। ਸੋ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦੇ ਆਸਰੇ ਨਾਲ ਵੀ ਅਸੀਂ ਆਪਣੇ ਅੰਦਰ ਇੱਕ ਸਰੀਰਕ ਔਰ ਮਾਨਸਿਕ ਔਰ ਆਤਮਿਕ ਬਲ ਪੈਦਾ ਕਰ ਸਕਦੇ ਹਾਂ। ਸੋ ਉਸ ਅਕਾਲ ਦਾ ਤਖ਼ਤ ਦਾ ਜਿਹੜਾ ਉਹ ਪਹਿਲੇ ਥੜਾ ਬਣਾਇਆ ਗਿਆ ਸੀ 12 ਫੁੱਟ ਉੱਚਾ, ਉੱਥੇ ਮਹਾਰਾਜ ਬੈਠਦੇ ਅਤੇ ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਬਹੁਤ ਸੰਗਤ ਆਉਣ ਲੱਗ ਪਈ, ਜਵਾਨ ਖਾਸ ਤੌਰ 'ਤੇ ਨੌਜਵਾਨ ਮੁੰਡੇ ਬਹੁਤ ਹੀ ਆਉਣ ਲੱਗ ਪਏ ਔਰ ਜਿਉਂ ਜਿਉਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵਿਚਾਰ ਸੁਣਦੇ ਅਤੇ ਉਹਨਾਂ ਦੇ ਅੰਦਰ ਸ਼ਕਤੀ ਦਾ ਸੰਚਾਰ ਹੁੰਦਾ, ਖੂਨ ਉਬਲਣ ਲੱਗ ਪੈਂਦਾ ਜਿਉਂ ਜਿਉਂ ਗੱਲਾਂ ਸੁਣਦੇ ਕਿ ਇਹਨਾਂ ਬਾਦਸ਼ਾਹਾਂ ਨੇ ਕਿਸ ਤਰ੍ਹਾਂ ਆਮ ਜਨਤਾ ਦਾ ਖੂਨ ਪੀ ਪੀ ਕੇ ਆਮ ਜਨਤਾ ਨੂੰ ਤੰਗ ਕਰ ਕਰਕੇ ਅਤੇ ਆਪਣੀ ਬਾਦਸ਼ਾਹਤ ਕਾਇਮ ਕੀਤੀ ਹੋਈ ਹੈ। ਸੋ ਇਹਨਾਂ ਦੇ ਸਾਹਮਣੇ ਖੜ੍ਹੇ ਹੋਣ ਵਾਸਤੇ ਸਾਨੂੰ ਕੀ ਚਾਹੀਦਾ? ਸਾਨੂੰ ਬਹੁਤ ਵੱਡੀ ਸ਼ਕਤੀ ਚਾਹੀਦੀ ਹੈ ਔਰ ਉਹ ਸ਼ਕਤੀ ਹੌਲੀ ਹੌਲੀ ਵਧਣੀ ਸ਼ੁਰੂ ਹੋ ਗਈ। ਸਭ ਤੋਂ ਪਹਿਲੇ ਕੁਝ ਦਿਨਾਂ ਦੇ ਅੰਦਰ ਹੀ 52 ਸਿੱਖ, ਇਤਿਹਾਸ ਕਹਿੰਦਾ ਕਿ 52 ਸਿੱਖ ਐਸੇ ਉਹਨਾਂ ਦੇ ਕੋਲ ਆ ਗਏ ਜਿਹੜੇ ਆਲਰੇਡੀ ਸ਼ਸਤਰ ਵਿੱਦਿਆ ਵਿੱਚ ਬੜੇ ਮਾਹਰ ਸਨ। ਸੋ ਮਹਾਰਾਜ ਨੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਸ਼ਾਮਿਲ ਕਰ ਲਿਆ ਔਰ ਉਹਨਾਂ ਦੀ ਡਿਊਟੀ ਇਹ ਲਗਾਈ ਕਿ ਅੱਗੋਂ ਤੁਸੀਂ ਹੋਰ ਗੁਰਸਿੱਖਾਂ ਨੂੰ, ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਦੇਣੀ ਹੈ। ਸੋ ਉਹ 500 ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਉਹਨਾਂ 52 ਸਿੱਖਾਂ ਨੇ ਦਿੱਤੀ ਅਤੇ ਹੌਲੀ ਹੌਲੀ ਮਹਾਰਾਜ ਦੇ ਕੋਲ ਇੱਕ ਬੜੀ ਤਕੜੀ ਮਜ਼ਬੂਤ ਸੈਨਾ ਜਿਹੜੀ ਸੀ ਉਹ ਤਿਆਰ ਹੋ ਗਈ। ਗੁਰੂ ਮਹਾਰਾਜ ਨੇ ਸ਼ਸਤਰ ਵਿੱਦਿਆ ਦੇ ਨਾਲ ਨਾਲ ਲੋਕਾਂ ਦੇ ਪਰਸਨਲ ਘਰਾਂ ਦੇ ਜਾਇਦਾਦਾਂ ਦੇ ਝਗੜੇ ਵੀ ਨਿਪਟਾਉਣੇ ਸ਼ੁਰੂ ਕਰਤੇ। ਲੋਕ ਆ ਕੇ ਆਪਣੀ ਸ਼ਿਕਾਇਤਾਂ ਕਰਦੇ ਸਨ ਇੱਕ ਦੂਜੇ ਦੇ ਖਿਲਾਫ਼, ਜੋ ਕੋਈ ਪਰੇਸ਼ਾਨ ਦੂਸਰੇ ਨੂੰ ਕਰਦਾ ਸੀ ਉਹ ਆ ਕੇ ਸ਼ਿਕਾਇਤ ਕਰਦੇ ਸਨ। ਗੁਰੂ ਮਹਾਰਾਜ ਦੋਨੋਂ ਧਿਰਾਂ ਦੀ ਗੱਲ ਸੁਣ ਕੇ ਅਤੇ ਪੂਰੇ ਇਨਸਾਫ ਨਾਲ ਉਸਦਾ ਫੈਸਲਾ ਦਿੰਦੇ ਸਨ ਔਰ ਉਹ ਫੈਸਲੇ ਸਿੱਖਾਂ ਦੇ ਵਾਸਤੇ ਪੱਥਰ ਦੇ ਲਕੀਰ ਹੁੰਦੇ ਸਨ ਜਿਹੜੇ ਕਿ ਉਹ ਬੜੇ ਸਿਰ ਮੱਥੇ ਮੰਨ ਲੈਂਦੇ ਸਨ। ਸੋ ਲੋਕਾਂ ਦੀ ਪਰੇਸ਼ਾਨੀ ਦੂਰ ਹੋਣੀ ਸ਼ੁਰੂ ਹੋ ਗਈ, ਲੋਕਾਂ ਨੂੰ ਕੋਰਟ ਕਚਹਿਰੀਆਂ ਦੇ ਧੱਕੇ ਖਾਣੇ, ਪੈਸੇ ਖਰਚਣੇ ਉਹ ਬਿਲਕੁਲ ਬੰਦ ਹੋ ਗਏ ਔਰ ਇਸ ਦੇ ਨਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਪਾਪੂਲੈਰਿਟੀ ਬਹੁਤ ਬਹੁਤ ਜ਼ਿਆਦਾ ਵਧਦੀ ਗਈ। ਪਰ ਜਿਸ ਤਰ੍ਹਾਂ ਕੁਦਰਤ ਦਾ ਅਸੂਲ ਹੈ ਕਿ ਜਦੋਂ ਵੀ ਕਿਸੇ ਦੀ ਸ਼ੋਭਾ, ਕਿਸੇ ਦੀ ਪਾਪੂਲੈਰਿਟੀ ਬਹੁਤ ਵਧਦੀ ਹੈ ਤਾਂ ਉਸਦੇ ਦੁਖੀ ਜਿਹੜੇ ਨੇ ਉਹ ਖੜ੍ਹੇ ਹੋ ਜਾਂਦੇ ਨੇ। ਈਰਖਾ ਬਹੁਤ ਵੱਡੀ ਚੀਜ਼ ਹੈ, ਉਹਨਾਂ ਦੀ ਸ਼ੋਭਾ ਬਾਕੀਆਂ ਕੋਲ ਕਿੱਥੇ ਦੇਖੀ ਜਾਣੀ ਸੀ। ਸੋ ਉਹਨਾਂ ਦੀ ਸ਼ੋਭਾ ਵਧਦੀ ਗਈ, ਸੰਗਤ ਵਧਦੀ ਗਈ, ਸਿੱਖੀ ਵਧਦੀ ਗਈ, ਸਿੱਖਾਂ ਦੇ ਮਨਾਂ ਦੇ ਵਿਚਾਰ ਬਦਲਦੇ ਗਏ ਔਰ ਸਿੱਖਾਂ ਦੇ ਵਿੱਚ ਬਹਾਦਰੀ ਦਾ ਜਜ਼ਬਾ ਪੈਦਾ ਹੋ ਗਿਆ। ਬਹੁਤ ਸਾਰੇ ਸਿੱਖ ਸ਼ਸਤਰਧਾਰੀ ਹੋਣ ਲੱਗ ਪਏ, ਕਿਰਪਾਨਾਂ ਰੱਖਣ ਲੱਗ ਪਏ, ਘੋੜ ਸਵਾਰੀਆਂ ਕਰਨ ਲੱਗ ਪਏ ਅਤੇ ਗੁਰੂ ਮਹਾਰਾਜ ਕੋਲ ਇੱਕ ਅੱਛੀ ਪਹਿਲੀ 500 ਬੰਦਿਆਂ ਦੀ ਫੌਜ ਜਿਹੜੀ ਸੀ ਉਹ ਤਿਆਰ ਹੋ ਗਈ। ਲੇਕਿਨ ਇਸ ਸਾਰੀ ਗੱਲ ਇਹ ਬਾਦਸ਼ਾਹਾਂ ਨੂੰ ਕਿੱਥੇ ਪਸੰਦ ਆਉਣੀ ਸੀ? ਬਾਦਸ਼ਾਹ ਤਾਂ ਪਹਿਲੇ ਹੀ ਨਹੀਂ ਚਾਹੁੰਦੇ ਸੀ ਕਿ ਕੋਈ ਇਸ ਤਰ੍ਹਾਂ ਦਾ ਸਾਡੇ ਰਾਜ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਜਿਹੜੇ ਸਾਡੇ ਅਗੇਂਸਟ ਕੋਈ ਗੱਲ ਕਰ ਸਕਦਾ ਹੋਵੇ। ਅਤੇ ਦੂਸਰੀ ਗੱਲ ਕਿ ਬਾਦਸ਼ਾਹਾਂ ਦੀ ਹਮੇਸ਼ਾ ਆਦਤ ਹੁੰਦੀ ਹੈ ਕਿ ਉਹ ਆਪਣੇ ਆਸ ਪਾਸ ਜਿਹੜੇ ਉਹਨਾਂ ਦੇ ਚਮਚੇ, ਉਹਨਾਂ ਦੇ ਆਸ ਪਾਸ ਜਿਹੜੇ ਦਰਬਾਰੀ ਹੁੰਦੇ ਨੇ ਉਹ ਉਹਨਾਂ ਦੀਆਂ ਗੱਲਾਂ ਵਿੱਚ ਬੜੀ ਜਲਦੀ ਆ ਜਾਂਦੇ ਨੇ ਔਰ ਉਹ ਦਰਬਾਰੀ ਲੋਕ ਹਮੇਸ਼ਾ ਬਾਦਸ਼ਾਹ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਨੇ। ਸੋ ਉਹੀ ਗੱਲ ਹੋਈ ਕਿ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਬੜੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ੋਭਾ ਦੀ, ਉਹਨਾਂ ਦੀ ਸ਼ਕਤੀ ਦੀ, ਉਹਨਾਂ ਦੇ ਬਾਰੇ ਗੱਲ ਹੁੰਦੀ ਸੀ। ਅਤੇ ਜਿਹੜੇ ਗੁਰੂ ਘਰ ਦੇ ਦੁਖੀ ਸਨ ਉਹ ਵੀ ਤਾਂ ਉਸ ਦਰਬਾਰ ਵਿੱਚ ਬੈਠੇ ਸਨ। ਉਹਨਾਂ 'ਚੋਂ ਸਭ ਤੋਂ ਵੱਡਾ ਕੌਣ ਸੀ? ਸਭ ਤੋਂ ਵੱਡਾ ਸੀ ਚੰਦੂ। ਸੋ ਚੰਦੂ ਨੇ ਮੌਕਾ ਪਾ ਕੇ ਵੀ ਇਸ ਮਹਾਰਾਜ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਕਦੀ ਸੋਚ ਹੀ ਨਹੀਂ ਸਕਦੇ, ਤੁਸੀਂ ਹੈਰਾਨ ਹੋ ਜਾਓਗੇ, ਜਾ ਕੇ ਕਦੀ ਦੇਖੋ। ਅਤੇ ਉਹ ਤਾਂ ਤਖਤ ਲਗਾ ਕੇ ਬੈਠਾ, ਜਿਹੜਾ ਸਿੱਖਾਂ ਦਾ ਛੇਵਾਂ ਗੁਰੂ ਹੈ ਤਖਤ ਲਗਾ ਕੇ ਬੈਠਾ। ਉਹਨੇ ਕਲੀਆਂ ਲਾ ਲਈਆਂ ਨੇ, ਉਹਨੇ ਕਿਰਪਾਨਾਂ ਪਾ ਲਈਆਂ ਨੇ, ਉਹ ਘੋੜਿਆਂ ਦੀ ਸਵਾਰੀ ਕਰਦਾ, ਉਹ ਸ਼ਿਕਾਇਤ ਖੇਡਣ ਜਾਂਦਾ। ਉਹ ਇਤਨੀ ਉਸਨੇ ਵਰਣਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਔਰ ਲੋਕ ਆਪਣੇ ਘਰਾਂ ਦੇ ਫੈਸਲੇ ਗੁਰੂ ਕੋਲ ਕਰਾਉਣ ਲੱਗ ਪਏ ਨੇ। ਲੋਕ ਸਾਡੇ ਕੋਲ ਆਉਂਦੇ ਹੀ ਨਹੀਂ, ਸਾਡੇ ਕੋਲ ਆਪਣੇ ਫੈਸਲੇ ਕਰਾਉਣ ਹੀ ਨਹੀਂ ਆਉਂਦੇ। ਔਰ ਉਸਦੀ ਇਤਨੀ ਪਾਪੂਲੈਰਿਟੀ ਵੱਧ ਗਈ ਹੈ ਕਿ ਉਹਦੇ ਕੀਤੇ ਹੋਏ ਫੈਸਲੇ ਨੂੰ ਕੋਈ ਮਨਾ ਨਹੀਂ ਕਰਦਾ। ਸੋ ਉਸਨੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਬਾਰੇ ਇਤਨੀ ਜ਼ਹਿਰ ਜਿਹੜੀ ਸੀ ਉਹ ਜਹਾਂਗੀਰ ਦੇ ਕੰਨਾਂ 'ਚ ਪਾ ਦਿੱਤੀ ਕਿ ਇਹ ਤੁਹਾਡੇ ਵਾਸਤੇ ਇੱਕ ਮੁਸੀਬਤ ਜਿਹੜੀ ਹੈ ਇਹ ਬਣ ਸਕਦੀ ਹੈ। ਫਿਰ ਉਸਨੇ ਕੀ ਕੀਤਾ ਕਿ ਕੁਛ ਪੈਸੇ ਦੇ ਕੇ ਅਤੇ ਉਹਨਾਂ ਨੂੰ ਉਸਦੇ ਆਪਣੇ ਕਾਜ਼ੀ ਔਰ ਜਿਹੜੇ ਉਸਦੇ ਨੇੜੇ ਸਨ ਪਾਤਸ਼ਾਹ ਦੇ, ਸੋ ਉਸਨੂੰ ਪੈਸੇ ਦੇ ਕੇ ਦਰਅਸਲ ਨੇ ਜੋਤਸ਼ੀਆਂ ਨੂੰ ਬੁਲਾਇਆ, ਉਹਨਾਂ ਨੂੰ ਰਿਸ਼ਵਤ ਦੇ ਕੇ ਅਤੇ ਰਾਜੇ ਦੇ ਕੰਨ ਪਰਵਾਏ ਕਿ ਤੁਸੀਂ ਕਹਿ ਦਿਓ ਕਿ ਤੁਹਾਡੇ ਉੱਤੇ ਨਾ ਇੱਕ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਹੈ, ਤੁਹਾਡੇ ਉੱਪਰ ਬਹੁਤ ਵੱਡੀ ਮੁਸੀਬਤ ਆਉਣ ਵਾਲੀ ਹੈ। ਜ਼ਰੂਰੀ ਗੱਲ ਹੈ ਕਿ ਜਦੋਂ ਬਾਦਸ਼ਾਹ ਨੂੰ ਵੇਖਿਆ ਜਾਏ ਕਿ ਮੁਸੀਬਤ ਆਉਣ ਵਾਲੀ ਹੈ ਔਰ ਜੋਤਸ਼ੀ ਨਾਮੀ ਜੋਤਸ਼ੀ ਜਿਹੜਾ ਬਹੁਤ ਮਸ਼ਹੂਰ ਜੋਤਸ਼ੀ ਹੋਏ ਉਹ ਅਗਰ ਕਹਿਣ ਲੱਗ ਪਵੇ ਤਾਂ ਬਾਦਸ਼ਾਹ ਅਗਲਾ ਸਵਾਲ ਹੀ ਕਰੇਗਾ ਕਿ ਹਾਂਜੀ ਇਸਦਾ ਕੋਈ ਉਪਾਅ ਵੀ ਹੈ, ਇਹਦਾ ਉਪਾਅ ਦੱਸੋ। ਸੋ ਉਸ 'ਤੇ ਚੰਦੂ ਨੇ ਤਾਂ ਪਰ ਰੱਖਿਆ ਸੀ ਪਹਿਲਾਂ ਹੀ ਕਿ ਕੀ ਕਹਿਣਾ। ਸੋ ਉਹ ਜੋਤਸ਼ੀ ਨੇ ਉਹੀ ਉਪਾਅ ਦੱਸਿਆ ਕਿ ਇਸ ਮੁਸੀਬਤ ਤੋਂ ਤੁਹਾਨੂੰ ਸਿਵਾਏ ਸਿੱਖਾਂ ਦੇ ਗੁਰੂ ਦੇ ਹੋਰ ਕੋਈ ਬਚਾ ਹੀ ਨਹੀਂ ਸਕਦਾ। ਸਿੱਖਾਂ ਦਾ ਗੁਰੂ ਕੌਣ ਸੀ ਉਸ ਵਕਤ? ਛੇਵੀਂ ਪਾਤਸ਼ਾਹੀ ਧੰਨ ਗੁਰੂ ਹਰਗੋਬਿੰਦ ਸਾਹਿਬ, ਕਿ ਉਸ ਤੋਂ ਬਗੈਰ ਤੁਹਾਨੂੰ ਇਸ ਮੁਸੀਬਤ ਤੋਂ ਕੋਈ ਨਹੀਂ ਬਚਾ ਸਕਦਾ। ਸੋ ਉਸਨੂੰ ਬੁਲਾਓ ਆਪਣੇ ਦਰਬਾਰ ਵਿੱਚ, ਜੇ ਉਹ ਜਪ ਤਪ ਕਰੇ, ਉਹ ਭਗਤੀ ਕਰੇ, ਉਹ ਅਰਦਾਸ ਕਰੇ ਤਾਂ ਤੁਹਾਡੀ ਮੁਸੀਬਤ ਜਿਹੜੀ ਹੈ ਉਹ ਟਲ ਸਕਦੀ ਹੈ। ਸੋ ਬਾਦਸ਼ਾਹ ਬੜਾ ਖੁਸ਼ ਕਿ ਮੈਨੂੰ ਤਾਂ ਬੜਾ ਸੌਖਾ ਹੱਲ ਲੱਭ ਗਿਆ। ਸੋ ਇਹ ਚੰਦੂ ਦੀ ਸਾਜ਼ਿਸ਼ ਸੀ ਜਿਹੜੀ ਕਿ ਕਾਮਯਾਬ ਹੋ ਗਈ। ਅਤੇ ਬਾਦਸ਼ਾਹ ਨੇ ਫਿਰ ਕੀ ਕਿਹਾ? ਬਾਦਸ਼ਾਹ ਨੇ ਕਿਹਾ ਠੀਕ ਹੈ, ਉਹਨੂੰ ਪਕੜ ਕੇ ਲਿਆਂਦਾ ਜਾਏ, ਗ੍ਰਿਫਤਾਰ ਕੀਤਾ ਜਾਏ, ਦਿੱਲੀ ਲਿਆਂਦਾ ਜਾਏ। ਸੋ ਜਹਾਂਗੀਰ ਦੇ ਹੁਕਮ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਲੀ ਬੁਲਾਇਆ ਗਿਆ। ਦਿੱਲੀ ਆ ਕੇ ਅਤੇ ਜਦੋਂ ਉੱਥੇ ਬਜਰਤ ਦੇ ਟਿੱਲੇ ਵਿੱਚ ਠਹਿਰੇ ਅਤੇ ਉੱਥੇ ਬਾਦਸ਼ਾਹ ਨੇ ਆਪ ਤਾਂ ਨਹੀਂ ਆਇਆ ਲੇਕਿਨ ਬਹੁਤ ਵਾਰੀ ਆਪਣੇ ਬੰਦੇ ਭੇਜੇ ਕਿ ਮੇਰੇ ਦਰਬਾਰ ਵਿੱਚ ਆਓ, ਤੁਹਾਨੂੰ ਪੂਰਾ ਸਤਿਕਾਰ ਮਿਲੇਗਾ, ਆ ਕੇ ਮੇਰੀ ਗੱਲ ਜਿਹੜੀ ਹੈ, ਮੇਰੀ ਮੁਸੀਬਤ ਹੈ ਉਸਦੇ ਵਾਸਤੇ ਤੁਸੀਂ ਅਰਦਾਸ ਕਰੋ। ਸੋ ਮਹਾਰਾਜ ਨੇ ਉਹ ਚੀਜ਼ ਮਨਜ਼ੂਰ ਨਹੀਂ ਕੀਤੀ। ਲੇਕਿਨ ਇਹ ਜਿਹੜੀ ਸਾਖੀ ਅੱਗੇ ਜਾ ਕੇ ਫਿਰ ਕੁਛ ਚਿਰ ਬਾਅਦ ਜਦੋਂ ਬੰਦੀ ਛੋੜ ਦੇ ਵਿੱਚ ਆਏਗਾ ਫਿਰ ਆਪਾਂ ਇਸ ਇਤਿਹਾਸ ਦੇ ਨਾਲ ਸਾਂਝ ਪਾਵਾਂਗੇ ਕਿ ਉਸ ਵਕਤ ਜਹਾਂਗੀਰ ਨੇ ਕੀ ਸਜ਼ਾ ਦਿੱਤੀ ਅਤੇ ਉਸ ਸਜ਼ਾ ਦਾ ਕੀ ਅਸਰ ਹੋਇਆ ਔਰ ਫਿਰ ਉਸ ਸਜ਼ਾ ਦਾ ਜੋ ਅਸਰ ਹੋਇਆ ਉਸਦਾ ਸਾਡੇ ਇਤਿਹਾਸ 'ਤੇ ਕੀ ਅਸਰ ਹੋਇਆ। ਇਤਿਹਾਸ ਵਿੱਚ ਕੋਈ ਵੀ ਘਟਨਾ ਐਸੀ ਨਹੀਂ ਹੁੰਦੀ ਜਿਸ ਦੇ ਕਿ ਕਾਰਨ ਔਰ ਉਹ ਘਟਨਾ ਔਰ ਉਸਦਾ ਰਿਜ਼ਲਟ, ਹਮੇਸ਼ਾ ਹਰ ਘਟਨਾ ਦੇ ਤਿੰਨ ਰੂਪ ਹੁੰਦੇ ਨੇ ਕਿ ਕਾਰਨ ਕੀ ਬਣਿਆ, ਫਿਰ ਉਹ ਘਟਨਾ ਕਿਵੇਂ ਕੱਟੀ ਅਤੇ ਫਿਰ ਉਸ ਤੋਂ ਬਾਅਦ ਉਸਦਾ ਆਫਟਰ ਇਫੈਕਟ ਕੀ ਹੋਇਆ। ਸੋ ਅਸੀਂ ਇਹਦਾ ਕਾਰਨ ਕੀ ਬਣਿਆ ਸੀ, ਉਹਨਾਂ ਦੀ ਪੋਪੂਲੈਰਿਟੀ, ਉਹਨਾਂ ਦੀ ਬਹਾਦਰੀ, ਉਹਨਾਂ ਦੀ ਪਰਸਨੈਲਿਟੀ ਔਰ ਉਹਨਾਂ ਨੇ ਜੋ ਸਿੱਖਾਂ ਦੀ ਸੋਚ ਬਦਲਣੀ ਸ਼ੁਰੂ ਕਰ ਦਿੱਤੀ ਸੀ, ਇਸ ਬਹੁਤ ਵੱਡਾ ਕਾਰਨ ਸੀ। ਉਸ ਬਾਦਸ਼ਾਹ ਨੂੰ ਇਹ ਮਹਿਸੂਸ ਕਰਾਉਣ ਦਾ ਕਿ ਹਾਂ ਮੇਰੇ ਸਾਹਮਣੇ ਕੋਈ ਹੋਰ ਵੀ ਖੜਾ ਹੋ ਸਕਦਾ ਹੈ। ਔਰ ਉਸਨੂੰ ਭੜਕਾਉਣ ਵਾਲੇ ਇਹ ਸਨ ਕਿ ਤੁਹਾਡੇ ਰਾਜ ਵਾਸਤੇ ਅਤੇ ਇਹ ਖਤਰਾ ਸਾਬਤ ਹੋ ਜਾਣਗੇ, ਇਹਨਾਂ ਦੇ ਕੋਲ ਇਤਨੀ ਪਾਵਰ ਹੈ, ਇਹਨਾਂ ਦੇ ਕੋਲ ਇਤਨੀ ਸੰਗਤ ਹੈ ਕਿ ਕੱਲ੍ਹ ਨੂੰ ਇਹ ਤੁਹਾਡਾ ਰਾਜ ਵੀ ਖੋਹ ਲੈਣਗੇ। ਸੋ ਦੂਸਰੀ ਘਟਨਾ ਇਹ ਕਿ ਗੁਰੂ ਮਹਾਰਾਜ ਨੂੰ ਪਕੜ ਕੇ ਲਿਆਂਦਾ ਜਾਏ ਅਤੇ ਫਿਰ ਉਹਨਾਂ ਨੂੰ ਕਿਸੇ ਵੀ ਤਰੀਕੇ ਬੜੇ ਮਿੱਠੇ ਬਣ ਕੇ, ਪਹਿਲੇ ਤਾਂ ਇਹ ਕਹਿਣਾ ਕਿ ਮੇਰੇ 'ਤੇ ਮੁਸੀਬਤ ਆਉਣ ਵਾਲੀ ਹੈ, ਮੇਰੇ ਵਾਸਤੇ ਤੁਸੀਂ ਅਰਦਾਸ ਕਰੋ, ਤੁਸੀਂ ਮੈਨੂੰ ਬਚਾ ਸਕਦੇ ਹੋ, ਪਹਿਲੇ ਤਾਂ ਮਿੱਠੇ ਬਣ ਕੇ ਕੋਸ਼ਿਸ਼ ਕੀਤੀ ਜਾਏਗੀ, ਫਿਰ ਉਸ ਤੋਂ ਬਾਅਦ ਜੇ ਨਹੀਂ ਮੰਨਣਗੇ ਤਾਂ ਫਿਰ ਸਜ਼ਾ ਦਿੱਤੀ ਜਾਏਗੀ। ਸੋ ਉਸ ਤੀਸਰੀ ਚੀਜ਼ ਜਿਹੜੀ ਹੁੰਦੀ ਉਹ ਸਜ਼ਾ ਹੁੰਦੀ ਹੈ। ਔਰ ਸਜ਼ਾ ਤੋਂ ਬਾਅਦ ਵੀ ਜਦੋਂ ਇਹ ਘਟਨਾ ਦੀਆਂ ਤਿੰਨੋਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਕਾਰਨ ਵੀ, ਘਟਨਾ ਵੀ ਔਰ ਸਜ਼ਾ ਵੀ ਖਤਮ ਹੋ ਜਾਂਦੀ ਹੈ, ਫਿਰ ਬੜੀ ਦੂਰ ਤੱਕ ਇਤਿਹਾਸ ਵਿੱਚ ਉਸਦਾ ਆਫਟਰ ਇਫੈਕਟ ਰਹਿੰਦਾ। ਸੋ ਇਸ ਚੀਜ਼ ਦੀ ਵਿਚਾਰ ਜਿਹੜੀ ਹੈ ਅਸੀਂ ਅਗਲੇ ਸਮੇਂ 'ਚ ਕਰਾਂਗੇ, ਜਦੋਂ ਬੰਦੀ ਛੋੜ ਦਿਵਸ ਆਏਗਾ ਅਤੇ ਉਦੋਂ ਪਤਾ ਲੱਗੇਗਾ ਕਿ ਗੁਰੂ ਮਹਾਰਾਜ ਨੂੰ ਕਿਸ ਤਰ੍ਹਾਂ ਸਜ਼ਾ ਦਿੱਤੀ ਗਈ ਅਤੇ ਕਿਸ ਤਰ੍ਹਾਂ ਉਸ ਸਜ਼ਾ ਦਾ ਸਦਉਪਯੋਗ ਕੀਤਾ ਗਿਆ, ਔਰ ਫਿਰ ਉਸ ਸਜ਼ਾ ਤੋਂ ਕਿਸ ਤਰ੍ਹਾਂ ਮਹਾਰਾਜ ਦਾ ਛੁਟਕਾਰਾ ਹੋਇਆ, ਛੁਟਕਾਰਾ ਹੋ ਕੇ ਔਰ ਅਗਲੇ ਇਤਿਹਾਸ ਦੇ ਉੱਪਰ ਉਸਦਾ ਕੀ ਸਾਡੇ 'ਤੇ ਅਸਰ ਹੋਇਆ, ਜਿਹੜਾ ਕਿ ਅੱਜ ਤੱਕ ਇਹ ਮੰਨਿਆ ਜਾਂਦਾ ਹੈ ਕਿ ਸਿੱਖ ਜਿਹੜੇ ਨੇ ਉਹ ਮਾਰਸ਼ਲ ਕੌਮ ਹੈ। ਸੋ ਉਹ ਮਾਰਸ਼ਲ ਕੌਮ ਦੀ ਨੀਂਹ ਜਿਹੜੀ ਸੀ ਉਹ ਰੱਖੀ ਗਈ ਸੀ ਕਦੋਂ, ਮੀਰੀ ਪੀਰੀ ਦਿਵਸ ਔਰ ਅਕਾਲ ਤਖਤ ਦੇ ਸਥਾਪਨਾ ਦਿਵਸ 'ਤੇ। ਉਸ ਤੋਂ ਹੀ ਇਸ ਚੀਜ਼ ਦਾ ਬੀਜ ਪਾਇਆ ਗਿਆ ਸੀ ਜਿਹੜਾ ਕਿ ਪ੍ਰਫੁੱਲਿਤ ਹੋਇਆ ਅਤੇ ਬਾਅਦ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਤੇ ਇੱਕ ਵੱਖਰੀ ਖਾਲਸਾ ਕੌਮ ਹੀ ਸਾਜ ਦਿੱਤੀ, ਖਾਲਸਾ ਪੰਥ ਹੀ ਸਾਜ ਦਿੱਤਾ। ਸੋ ਮੈਂ ਲੰਬੀ ਗੱਲ ਵੀ ਨਾ ਜਾਵਾਂ, ਸਮਾਂ ਕਾਫੀ ਹੋ ਚੁੱਕਾ। ਸੋ ਅੱਜ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਅਗਲੀ ਵਾਰੀ ਜੋ ਗੁਰੂ ਮਹਾਰਾਜ ਸੋਝੀ ਦੇਣਗੇ, ਫਿਰ ਅਗਲੀ ਵਾਰੀ ਕਿਸੇ ਹੋਰ ਪ੍ਰਕਰਨ ਦੇ ਉੱਤੇ ਆਪਾਂ ਵਿਚਾਰ ਕਰਾਂਗੇ, ਨਹੀਂ ਤਾਂ ਕਿਸੇ ਗੁਰਸ਼ਬਦ ਗੁਰਬਾਣੀ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।